ਸਤਨਾਮ ਵਾਹਿਗੁਰੂ ਸਾਹਿਬ ਜੀਓ ਚੌਥੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਹ ਬੇਲੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਗੱਦੀ ਤੇ ਬਿਰਾਜਮਾਨ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਕਾਸ਼ ਸਰੂਪ ਦਸ ਪਾਤਸ਼ਾਹੀਆਂ ਦਾ ਹਿਰਦਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਅਸਥਾਪਿਤ ਕੀਤੇ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦੇ ਸਮੇਂ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਬਦ ਜੋ ਪੈਰਿਆਂ ਵਿਚ ਮੌਜੂਦ ਨੇ ਔਰ ਪਾਵਨ ਅੰਗ 77 ਤੇ ਸਭਾਇਮਾਨ ਹੈ ਇਸ ਸ਼ਬਦ ਦਾ ਚੌਥਾ ਅੰਗ ਚੌਥੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਤੋਂ ਆਪਾਂ ਵਿਚਾਰ ਆਰੰਭਾਂਗੇ ਜਦੋਂ ਆਪਾਂ ਸੰਸਾਰਿਕ ਦ੍ਰਿਸ਼ਟੀ ਵੱਲ ਵੇਖਦੇ ਹਾਂ ਤੇ ਆਪਾਂ ਧਰਮ ਦ੍ਰਿਸ਼ਟੀ ਵੱਲ ਵੇਖਦੇ ਹਾਂ ਦੋਵਾਂ ਵਿਚ ਇਕ ਬੁਨਿਆਦੀ ਫਰਕ ਹੈ ਅੰਤਰ ਹੈ ਸੰਸਾਰਿਕ ਦ੍ਰਿਸ਼ਟੀ ਕੀ ਹੈ ਸੰਸਾਰਿਕ ਸੋਚ ਕੀ ਹੈ ਸੰਸਾਰਿਕ ਸੋਚ ਨੇੜੇ ਤੱਕ ਵੇਖਦੀ ਹੈ 20 ਸਾਲਾਂ ਤੱਕ 40 ਸਾਲਾਂ ਤੱਕ 50 ਸਾਲਾਂ ਤੱਕ ਉਹ ਹਰ ਇੱਕ ਚੀਜ਼ ਨੂੰ ਬਹੁਤਾ ਲੰਬਾ ਨਹੀਂ ਲੈਂਦੀ ਸੰਸਾਰਿਕ ਸੋਚ ਹਾਂ ਉਹਦੇ ਸੁਪਨੇ ਹਜ਼ਾਰਾਂ ਕਰੋੜਾਂ ਸਾਲਾਂ ਦੇ ਨੇ ਪਰ ਸੋਚ ਬੜੀ ਛੋਟੀ ਹੈ ਪਰ ਧਰਮ ਦੀ ਦ੍ਰਿਸ਼ਟੀ ਜਿਹੜੀ ਸੰਸਾਰੀ ਨੂੰ ਪੁੱਛੋ ਕਦੇ ਸੋਚਦਾ ਹੀ ਨਹੀਂ ਇੱਥੋਂ ਜਾਣਾ ਵੀ ਹੈ ਕਦੀ ਪਰ ਚੀਜ਼ਾਂ ਉਹ ਮੱਲੇਗਾ ਚੀਜ਼ਾਂ ਉਹ ਆਪਣੇ ਕੋਲ ਰੱਖੇਗਾ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਦੋਂ ਜਵਾਬ ਦੇ ਜਾਣ ਦੂਜੇ ਪਾਸੇ ਧਰਮ ਦ੍ਰਿਸ਼ਟੀ ਹੈ ਜਿਹਦੀ ਕਲਪਨਾ ਬਹੁਤੀ ਲੰਬੀ ਨਹੀਂ ਕਿ 20 ਸਾਲਾਂ ਨੂੰ ਆਹ ਕਰਾਂਗਾ 40 ਸਾਲਾਂ ਨੂੰ ਪਰ ਨਜ਼ਰ ਬੜੀ ਲੰਬੀ ਹੈ ਉਹ ਦ੍ਰਿਸ਼ਟੀ ਇਹ ਵਿਚਾਰ ਕਰਦੀ ਹੈ ਵੀ ਸੱਜਣਾ ਕਿੰਨੇ ਕੁ ਸਾਲਾਂ ਤੱਕ ਤੇਰੇ ਕੋਲ ਸਰੀਰ ਹੈ ਇਹ ਤੂੰ ਅੱਗੇ ਕੀ ਕਰੇਗਾ ਅਗਲੀ ਗੱਲ ਕਰ ਸਾਰੀ ਬਾਣੀ ਜਦੋਂ ਇਹ ਕਹਿੰਦੀ ਹੈ ਨਾਲ ਨਾਮ ਜਪ ਲੈ ਤੇਰੇ ਨਾਲ ਕੁਝ ਜਾਣਾ ਨਹੀਂ ਉਹਦਾ ਮਤਲਬ ਅੱਗੇ ਵੇਖ ਰਹੇ ਨੇ 40-50-100 ਸਾਲ ਤੋਂ ਅੱਗੇ ਇਸ ਕਰਕੇ ਬਾਣੀ ਦਾ ਹਰ ਇੱਕ ਸ਼ਬਦ ਮਨੁੱਖੀ ਜੀਵਨ ਦੇ ਸੰਪੂਰਨ ਸੱਚ ਨੂੰ ਬਿਆਨ ਕਰਦਾ ਹੈ ਕਿ ਇਹ ਕੋਈ ਸਿਆਣਪ ਨਹੀਂ ਹੈ ਜਿਵੇਂ ਅਸੀਂ ਸੋਚੀਏ ਉਮਰ ਸਾਡੀ ਹੋਵੇ 100 ਸਾਲ ਤੇ ਸੋਚੀਏ ਅਸੀਂ 2 ਸਾਲਾਂ ਲਈ ਵੀ 2 ਸਾਲ ਕੱਢੋ ਤੇ ਅਗਲਿਆਂ ਦਾ ਪਤਾ ਹੀ ਨਹੀਂ ਕਿੱਧਰ ਜਾਣਾ ਇਹ ਸੰਸਾਰੀ ਦੀ ਬਿਰਤੀ ਉਹ ਕਹਿੰਦੇ ਇਸ ਕਰਕੇ ਫਿਰ ਨਾਸਤਿਕਤਾ ਨੇ ਵੀ ਜਨਮ ਲਿਆ ਵੀ ਅੱਗੇ ਹੁੰਦਾ ਹੀ ਕੁਝ ਨਹੀਂ ਪਰ ਸਤਿਗੁਰੂ ਇੱਥੇ ਕਹਿੰਦੇ ਨਹੀਂ ਤੇਰਾ ਦਿਨ ਲਿਖਿਆ ਹੋਇਆ ਜਦੋਂ ਤੂੰ ਇਸ ਸੰਸਾਰ ਨੂੰ ਤਿਆਗਣਾ ਛੱਡਣਾ ਹੈ ਉਹਦੇ ਵਾਸਤੇ ਅਗਲੀ ਦੁਨੀਆਂ ਵਾਸਤੇ ਖਜ਼ਾਨਾ ਇਕੱਠਾ ਕਰ ਲੈ ਅਗਲੀ ਦੁਨੀਆਂ ਵਾਸਤੇ ਤੂੰ ਥਾਂ ਬਣਾ ਲੈ ਉਸ ਥਾਂ ਤੇ ਤੈਨੂੰ ਰਹਿਣਾ ਪੈਣਾ ਸਾਹਿਬ ਦੇ ਬਚਨ ਇਥੋਂ ਸ਼ੁਰੂ ਹੁੰਦੇ ਨੇ, ਕਹਿੰਦੇ ਚੌਥੇ ਪਹਿਰ ਰਹਿਣ ਕੈ ਵਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ। ਕਹਿੰਦੇ ਚੌਥੇ ਹਿੱਸੇ ਜ਼ਿੰਦਗੀ ਦੇ ਵਿਚ ਬੁਢੇਪੇ ਤੱਕ ਚਲੋ ਆਸ ਹੈ ਵੀ ਬੰਦਾ ਜਿਉਂਦਾ ਰਹਿਣਾ, ਪਰ ਇਦੋਂ ਅੱਗੇ ਤੇ ਪੈਰ ਰੱਖਣ ਨੂੰ ਥਾਂ ਹੀ ਨਹੀਂ, ਕੰਧ ਮੁੱਕ ਗਈ, ਹੁਣ ਕਿੱਥੇ ਤੁਰੇਗਾ। ਸਰੀਰ ਜਵਾਬ ਦੇ ਗਿਆ, ਦਿਨ ਨੇੜੇ ਆ ਗਿਆ, ਸਰੀਰ ਦੀ ਸ਼ਕਤੀ ਖਤਮ ਹੋ ਗਈ। ਇਸ ਕਰਕੇ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ, ਤੇਰਾ ਦਰਗਹ ਬੇਲੀ ਹੋਏ। ਹੇ ਗੁਰਮੁਖ ਪਿਆਰਿਆ, ਗੁਰੂ ਦੀ ਸ਼ਰਨ ਵਿਚ ਪੈ ਕੇ ਨਾਮ ਨੂੰ ਸੰਭਾਲ, ਨਾਮ ਦਾ ਧਨ ਇਕੱਠਾ ਕਰ, ਨਿਤ ਨੇਮ ਕਰਿਆ ਕਰ, ਬਾਣੀ ਦਾ ਅਭਿਆਸ ਕਰਿਆ ਕਰ। ਤੇਰੇ ਕੋਲ ਇੱਕ ਐਸਾ ਖਜ਼ਾਨਾ ਬਣ ਜਾਏਗਾ ਜਿਹੜਾ ਤੇਰਾ ਅਗਲੀ ਦੁਨੀਆਂ ਵਿਚ ਵਾਹਿਗੁਰੂ ਦੀ ਦਰਗਾਹ ਵਿਚ ਉਹਦੇ ਘਰ ਵਿਚ ਬੇਲੀ ਬਣੇਗਾ, ਸੰਗੀ ਬਣੇਗਾ। ਕਹਿੰਦੇ ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ। ਹੇ ਗੁਰਮੁਖ ਪਿਆਰੇ, ਗੁਰੂ ਦੀ ਸ਼ਰਨ ਵਿਚ ਪੈ ਕੇ ਨਾਮ ਨੂੰ ਸੰਭਾਲ, ਨਾਮ ਨੂੰ ਅੰਦਰ ਟਿਕਾ, ਉਹ ਅਖੀਰ ਨੂੰ ਤੇਰਾ ਸਾਥੀ ਬਣਨ ਵਾਲਾ ਹੈ। ਇਹਦੇ ਮੋਹ ਮਾਇਆ ਤੇਰਾ ਸੰਗ ਨਾ ਚਾਲੈ, ਝੂਠੀ ਪ੍ਰੀਤ ਲਗਾਈ, ਗਲਤ ਥਾਂ ਤੇ ਪ੍ਰੀਤ ਨਾ ਲਾਈ। ਇਹ ਕਿਸੇ ਦੀ ਮਾਇਆ ਅੱਜ ਤੱਕ ਬਣੀ ਨਹੀਂ, ਪਤਾ ਨਹੀਂ ਕਿੰਨਿਆਂ ਕੁ ਨੇ ਇਹਨਾਂ ਇਹਦੇ ਤੇ ਮੋਹਰਾਂ ਲਾਈਆਂ, ਪਰ ਇਹ ਸਾਰਿਆਂ ਨੂੰ ਮੋਹਰ ਲਾ ਗਈ, ਤੋਰ ਦਿੱਤੇ ਨੇ ਪਤਾ ਨੀ ਕਿੰਨੇ। ਇਹ ਉੱਥੇ ਖੜੀ ਏ ਪਰ ਵਰਤਨ ਵਾਲੇ ਚਲੇ ਗਏ। ਸਾਹਿਬ ਕਹਿੰਦੇ ਇਸ ਮਾਇਆ ਦੇ ਮੋਹ ਵਿਚ ਇਹਨੇ ਤੇਰੇ ਨਾਲ ਨਹੀਂ ਜਾਣਾ। ਸਗਲੀ ਰਹਿਣ ਗੁਦਰੀ ਆਂਦੇ ਹਾਰੀ, ਸੇਵ ਸਤਿਗੁਰ ਚਾਨਣ ਹੋਏ। ਸਾਰੀ ਉਮਰ ਜਿਹੜੀ ਤੇਰੀ ਗੁਜ਼ਰ ਗਈ ਕਾਹਦੇ ਵਿਚ, ਗੁਦਰੀ ਲੰਘ ਗਈ ਅਗਿਆਨ ਦੇ ਹਨੇਰੇ ਵਿਚ। ਅਗਿਆਨ ਦਾ ਹਨੇਰਾ ਕੀ ਏ? ਜਿਹੜੀਆਂ ਵਸਤੂਆਂ ਇਹਦੀਆਂ ਨੇ ਉਹਨਾਂ ਨੂੰ ਆਪਣੀਆਂ ਸਮਝਦਾ, ਇਹਨੂੰ ਕਹਿੰਦੇ ਅਗਿਆਨ। ਤੇ ਗਿਆਨ ਕਿਹਨੂੰ ਕਹਿੰਦੇ ਨੇ? ਇਹ ਪਤਾ ਲੱਗ ਜਾਣਾ ਵੀ ਮੇਰਾ ਕੀ ਹੈ, ਨਾਮ ਮੇਰਾ, ਬਾਕੀ ਕੁਝ ਮੇਰਾ ਨਹੀਂ, ਉਹ ਤਾਂ ਪਤਾ ਲੱਗੇਗਾ। ਕਹਿੰਦੇ ਸਤਿਗੁਰੂ ਦੀ ਸੇਵਾ ਕਰ, ਬਾਣੀ ਪੜ, ਸਿਮਰਨ ਕਰ, ਅਭਿਆਸ ਕਰ, ਤੇਰੀ ਜ਼ਿੰਦਗੀ ਵਿਚ ਚਾਨਣ ਹੋ ਜਾਏਗਾ, ਲੋਹ ਹੋ ਜਾਏਗੀ, ਪ੍ਰਕਾਸ਼ ਹੋ ਜਾਏਗਾ ਗਿਆਨ ਦਾ। ਕਉ ਨਾਨਕ ਪ੍ਰਾਣੀ ਚੌਥੇ ਪੈਰੈ, ਦਿਨ ਨੇੜੇ ਆਇਆ ਸੋਏ। ਹੇ ਗੁਰਮੁਖ ਬਜ਼ੁਰਗ ਵਿਅਕਤੀ, ਤੂੰ ਆਪਣੇ ਜੀਵਨ ਵਿਚ ਹੋਸ਼ ਕਰ, ਤੇਰਾ ਦਿਨ ਨੇੜੇ ਆਉਣ ਵਾਲਾ, ਤੂੰ ਬੁੱਢਾ ਹੋ ਗਿਆ ਹੈ, ਇਸ ਕਰਕੇ ਅਜੇ ਵੀ ਤੇਰਾ ਸਮਾਂ ਹੈ। ਹੁਣ ਵੀ ਤੂੰ ਯਤਨ ਕਰੇ ਤੇ ਨਾਮ ਦਾ ਧਨ ਇਕੱਠਾ ਕਰ ਲੈ। ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚਲੇ ਕਮਾਣਾ ਸਾਥ। ਕਹਿੰਦੇ ਵਾਹਿਗੁਰੂ ਦਾ ਲਿਖਿਆ ਹੋਇਆ ਤੂੰ ਇੱਥੇ ਆਇਆ ਸੈਂ, ਤੇ ਲਿਖਿਆ ਹੋਇਆ ਹੁਣ ਤੈਨੂੰ ਜਾਣ ਦਾ ਵੀ ਹੁਕਮ ਆ ਗਿਆ। ਹੇ ਬਣਜਾਰੇ ਵਪਾਰੀ, ਉੱਠ ਕੇ ਤੂੰ ਚਲੇ ਜਾਣਾ, ਤੇ ਨਾਲ ਤੇਰੇ ਜੋ ਕਮਾਈ, ਜਿਹੜੇ ਕਰਮ ਕੀਤੇ ਨੇ, ਜਿਹੜੇ ਕੰਮ ਕੀਤੇ ਨੇ, ਉਹ ਸੰਗੀ ਬਣ ਗਏ। ਇਕ ਰਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾ, ਉਨੀ ਤਕੜੇ ਪਾਏ ਹੱਥ। ਉਹਨਾਂ ਜਮਾਂ ਦੇ ਹੱਥ ਬੜੇ ਤਕੜੇ ਨੇ, ਉਹ ਕੋਈ ਕਮਜ਼ੋਰ ਨਹੀਂ ਵੀ ਤੂੰ ਉਹਨਾਂ ਤੋਂ ਛੁੱਟ ਜਾਏਗਾ, ਜਾਂ ਉਹਨਾਂ ਨੂੰ ਰਿਸ਼ਵਤ ਦੇ ਲਏਗਾ, ਜਾਂ ਕਿਤੇ ਉਹ ਫੋਨ ਕਰਾ ਦੇਗਾ ਵੀ ਮੈਂ ਤੇ ਬਹੁਤ ਵੱਡਾ ਆਦਮੀ ਆ, ਮੈਨੂੰ ਨਾ ਫੜਿਆ। ਜੇ ਨਹੀਂ, ਉਥੇ ਨਾ ਕੋਈ ਰਿਸ਼ਵਤ, ਨਾ ਕੋਈ ਸਿਫਾਰਿਸ਼ ਕਿਸੇ ਦੀ ਚੱਲਦੀ ਨਹੀਂ। ਸਮੇਤ ਸਿਫਾਰਿਸ਼ਾਂ ਪਾਉਣ ਵਾਲੇ ਉਹਨਾਂ ਲੰਮੇ ਪਾ ਲੈ ਸਾਰੇ ਇਕੱਠੇ ਕਰਕੇ, ਉਹ ਦੇਰ ਨਹੀਂ ਲਾਉਂਦੇ, ਸਾਰਿਆਂ ਨੂੰ ਇੱਕੋ ਰਸੇ ਵਿਚ ਬੰਨਦੇ ਨੇ। ਲਿਖਿਆ ਆਇਆ ਪਕੜ ਚਲਾਇਆ, ਮਨ ਮੁਖ ਸਦਾ ਦੁਹੇਲੇ। ਕਹਿੰਦੇ ਲਿਖਿਆ ਹੁਕਮ ਕੌਣ ਫੇਰ ਸਕਦਾ? ਉਤੋਂ ਵੱਡੀ ਅਦਾਲਤ ਤੋਂ ਹੁਕਮ ਆਇਆ ਵੀ ਲਿਆਓ, ਇਹਦਾ ਸਮਾਂ ਖਤਮ ਹੋ ਗਿਆ। ਤੇ ਵੇਖੀਏ ਸਾਰੀ ਉਮਰ ਇਹਨੇ ਝੂਠ ਕਿੰਨਾ ਬੋਲਿਆ, ਤੇ ਨਾਮ ਕਿੰਨਾ ਕੁ ਜਪਿਆ, ਸੱਚ ਤੇ ਕਿੰਨਾ ਕੁ ਚੱਲਿਆ। ਨਤਾਰੇ ਦਾ ਵਕਤ ਆਇਆ ਤੇ ਉਹਨਾਂ ਨੇ ਫੜ ਕੇ ਅੱਗੇ ਪੇਸ਼ ਕਰ ਦਿੱਤਾ। ਹੁਣ ਮਨਮੁਖ ਚੌਵਾਂ ਪਾਸੋਂ ਵਹਿੰਦੇ ਨੇ ਦੁਹੇਲੇ ਵੀ ਇੱਥੇ ਤਾਂ ਪੱਲੇ ਕੱਖ ਵੀ ਨਹੀਂ, ਮਾੜੇ ਕਰਮ ਕਰਕੇ ਆਏ। ਪਰ ਜਿੰਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਜਿਨ੍ਹਾਂ ਨੇ ਪੂਰੇ ਸਤਿਗੁਰੂ ਦੀ ਸੇਵਾ ਕੀਤੀ ਏ, ਉਸ ਦਰਗਾਹ ਦੇ ਵਿਚ ਸੁਹੇਲੇ ਉਨ੍ਹਾਂ ਨੂੰ ਸਤਿਕਾਰ ਮਿਲਿਆ, ਇੱਜ਼ਤ ਮਿਲੀ, ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਗੋਵੈ ਸੋ ਖਾਤ। ਸਾਹਿਬ ਜੀ ਕਹਿੰਦੇ ਨੇ ਇਹ ਧਰਤੀ ਹੈ ਕਰਮ, ਜਿਵੇਂ ਦਾ ਬੀਜ ਕਰਮਾਂ ਦਾ ਇਹਦੇ ਵਿਚ ਪਾਵਾਂਗੇ ਉਗ ਕੇ ਸਾਡੇ ਪੰਡ ਬੱਜ ਕੇ ਸਿਰ ਤੇ ਟਿਕ ਜਾਣਾ, ਉਹ ਲੈ ਕੇ ਮੁੜਾਂਗੇ। ਜਦੋਂ ਫਿਰ ਪੰਡ ਉਨ੍ਹਾਂ ਨੇ ਖੋਲ ਕੇ ਵੇਖੀ ਤੇ ਫਿਰ ਉਨ੍ਹਾਂ ਨੇ ਬੜੀ ਲਾਹਨਤਾਂ ਪਈਆਂ ਉਥੇ ਵੀ, ਆ ਖੱਟਿਆ ਜ਼ਿੰਦਗੀ ਵਿਚ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ, ਉਹ ਜੋ ਬੀਜਿਆ ਸੀ ਕਹਿੰਦੇ ਜਾਓ ਜੀ ਹੁਣ ਲੈ ਜਾਓ ਇਸ ਪੰਡ ਨੂੰ ਖਾਓ, ਇਹ ਤੁਹਾਡੇ ਕਰਮ ਨੇ ਪਾਪ ਸੀ ਤੇ ਦੁੱਖ, ਚੰਗੇ ਕਰਮ ਕੀਤੇ ਤੇ ਆਨੰਦ ਦੀ ਪ੍ਰਾਪਤੀ ਹੋਈ। ਕਹੋ ਨਾਨਕ ਭਗਤ ਸੋਹੈ ਦਰਬਾਰੇ ਮਨਮੁਖ ਸਦਾ ਪਵਾਤ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਦੇ ਚਰਨਾਂ ਵਿਚ ਜੁੜ ਗਏ ਤੇ ਮਨਮੁਖ ਭਾਉਂਦੇ ਰਹਿ ਦੂਰ ਦੂਰ ਬੇਕਾਰ ਹੋ ਕੇ, ਗੁਰਮੁਖਾਂ ਨੂੰ ਉਹਨੇ ਆਪਣੇ ਚਰਨਾਂ ਦੇ ਵਿਚ ਸੈਂਟਰ ਤੇ ਥਾਂ ਦਿੱਤੀ ਹੈ। ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸ੍ਰੀ ਰਾਗ ਵਿਚ ਫਰਮਾ ਰਹੇ ਨੇ, ਦੂਜੇ ਘਰ ਵਿਚ ਸ਼ੰਤ ਉਚਾਰੇ ਨੇ, ਸਿਰਲੇਖ ਵਿਚ ਇਕ ਵਾਹਿਗੁਰੂ ਇਕ ਹੈ ਇਕ ਓਅੰਕਾਰ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੁੰਦ ਇਆਣੀ ਪੇਯੜੈ ਕਿਉਂ ਕਰ ਹਰ ਦਰਸ਼ਨ ਪਿਖੈ। ਇਥੇ ਜਿੱਥੇ ਵੀ ਸ਼ਬਦ ਪੇਯੜੈ ਆਏਗਾ ਇਹਦਾ ਅਰਥ ਹੋਵੇਗਾ ਪੇਕੇ ਕਰ, ਇਹ ਇਹਦੇ ਅਖਰੀ ਅਰਥ ਨੇ। ਇਹਦੇ ਭਾਵ ਅਰਥ ਹੋਣਗੇ ਇਹ ਦੁਨੀਆ ਇਹ ਸੰਸਾਰ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਸਹੁਰੇ ਘਰ ਕੰਮ ਆਵੇਗਾ, ਜਿੱਥੇ ਸਹੁਰਾ ਸ਼ਬਦ ਆਵੇਗਾ ਉਥੇ ਅਰਥ ਹੋਵੇਗਾ ਪਰਲੋਕ ਵਾਹਿਗੁਰੂ ਦਾ ਘਰ। ਤੇ ਜਿੱਥੇ ਸ਼ਬਦ ਆਵੇਗਾ ਨਾ ਬਾਲੜੀ ਸੁਹਾਗਣ ਉਹਦਾ ਅਰਥ ਹੋਵੇਗਾ ਜੀਵ, ਤੇ ਜਦੋਂ ਵਿਆਹ ਦੀ ਗੱਲ ਹੋਵੇਗੀ ਤੇ ਪਰਮਾਤਮਾ ਨਾਲ ਵਿਆਹ ਹੋਣਾ, ਦਿਨ ਲਿਖਿਆ ਹੋਇਆ ਮੌਤ ਦਾ। ਤੇ ਜਦੋਂ ਕੰਮ ਤੇ ਦਾਜ ਦੀ ਗੱਲ ਹੋਵੇਗੀ ਉਹਦੇ ਅਰਥ ਹੋਣਗੇ ਵੀ ਇੱਥੇ ਕਿਹੜੀ ਕਮਾਈ ਕੀਤੀ ਉਸ ਜੀਵ ਨੇ, ਜਦੋਂ ਪਰਲੋਕ ਵਿਚ ਵਿਆਹਿਆ ਗਿਆ ਤੇ ਉਹ ਦਾਜ ਉਹਦੇ ਨਾਲ ਜਾਣਾ। ਇਹ ਛੋਟੇ ਜਿਹੇ ਸਿਗਲ ਨੇ ਸ਼ਬਦ ਦੇ। ਸਾਹਿਬ ਜੀ ਕਹਿੰਦੇ ਨੇ ਮੁੰਦ ਇਆਣੀ ਪੇਈੜੈ, ਪੇਕੇ ਘਰ ਵਿਚ ਜਿਵੇਂ ਮਾਤਾ ਪਿਤਾ ਦੇ ਘਰ ਵਿਚ ਇਕ ਬੱਚੀ ਜਿਹੜੀ ਨਿਆਣੀ ਹੁੰਦੀ ਛੋਟੀ ਉਮਰ ਦੀ, ਪਰ ਕਹਿੰਦੇ ਕਿਉਂ ਕਰ ਕਿਹੜਾ ਕੰਮ ਕਰੇ, ਇਹਦਾ ਅਰਥ ਹੈ ਕਿ ਇਸ ਥਾਂ ਤੇ ਜਿਵੇਂ ਹੁਣ ਅਸੀਂ ਆ ਇਹ ਸਾਡੀ ਹਾਲਾਤ ਹੈ, ਜਿਵੇਂ ਇਕ ਛੋਟੀ ਜਿਹੀ ਬੱਚੀ ਆਪਣੇ ਮਾਤਾ ਪਿਤਾ ਦੇ ਘਰ ਏ, ਇਸ ਤਰ੍ਹਾਂ ਅਸੀਂ ਇੱਥੇ ਬੈਠੇ ਆ ਤੇ ਇੱਥੇ ਮਾਇਆ ਸੰਸਾਰ, ਇੱਥੇ ਮਤ ਮਾਤਾ ਤੇ ਸੰਤੋਖ ਪਿਤਾ ਸਾਡਾ, ਇਹਦੇ ਘਰ ਵਿਚ ਅਸੀਂ ਬੈਠੇ ਆ, ਮਤ ਮਾਤਾ ਸੰਤੋਖ ਪਿਤਾ ਉਹਦੇ ਅਸੀਂ ਇੱਥੇ ਬੱਚੇ ਆ, ਪਰ ਅਜੇ ਨਿਆਣੇ ਆ। ਜੇ ਤੇ ਹੁਣ ਮਤ ਮਾਤਾ ਤੋਂ ਸਿੱਖਿਆ, ਮਾਤਾ ਹੋਈ ਗੁਰਮਤ, ਗੁਰੂ ਦੀ ਮਤ ਪੈਦਾ ਹੋ ਗਈ ਅੰਦਰ ਤੇ ਜੀਵਨ ਹੋਇਆ ਸੰਤੋਖ ਵਾਲਾ, ਤੇ ਫਿਰ ਉਹ ਬੱਚੀ ਸੋਹਣਾ ਦਾਜ ਤਿਆਰ ਕਰੇਗੀ। ਸਾਹਿਬ ਕਹਿੰਦੇ ਕਿਉਂ ਕਰ ਕਿਹੜਾ ਕੰਮ ਕਰੇ ਜਿਹਦੇ ਨਾਲ ਉਸ ਪਤੀ ਵਾਹਿਗੁਰੂ ਦਾ ਦਰਸ਼ਨ ਕਰ ਲਵੇ, ਹਰ ਦਰਸ਼ਨ ਪਿੱਖੇ ਉਹਨੂੰ ਵੇਖ ਲਵੇ। ਕਹਿੰਦੇ ਕਿਹੜਾ ਕੰਮ ਕਰਨਾ ਚਾਹੀਦਾ, ਕਹਿੰਦੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੈ ਕੰਮ ਸਿੱਖੈ। ਜੇ ਵਾਹਿਗੁਰੂ ਕਿਰਪਾ ਕਰੇ ਤੇ ਇਹ ਜੀਵ ਇਹ ਬੱਚੀ ਜਿਹੜੀ ਏ ਇਹ ਜਿਹੜਾ ਗੁਰਮੁਖ ਏ ਇੱਥੇ ਗੁਰੂ ਦੇ ਦਰ ਤੇ ਬਹਿ ਕੇ ਬਾਣੀ ਦੇ ਅਨੁਸਾਰ ਜੀਵਨ ਬਿਤਾਏ, ਨਾਮ ਜਪੇ, ਨਿਤਨੇਮ ਕਰੇ, ਬਾਣੀ ਨੂੰ ਵਿਚਾਰੇ ਇਹ ਸਿੱਖੇ ਬਾਣੀ ਵਿਚ ਕੀ ਲਿਖਿਆ, ਚੌਵੀ ਘੰਟੇ ਜੀਵਨ ਕਿਵੇਂ ਗੁਜ਼ਾਰਦਾ ਇਸ ਤਰ੍ਹਾਂ, ਤੇ ਵਾਹਿਗੁਰੂ ਦੇ ਘਰ ਵਿਚ ਜਾ ਕੇ ਅੱਗੇ ਕੀ ਕਰਨਾ, ਗੁਰਮੁਖ ਗੁਰੂ ਕੋਲੋਂ ਸਾਹੁਰੜੈ ਕੰਮ ਸਿੱਖੈ, ਸਹੁਰੇ ਘਰ ਵਿਚ ਜਿੱਥੇ ਪਰਮਾਤਮਾ ਦੇ ਦਰ ਤੇ ਕਿਵੇਂ ਰਹੀਦਾ, ਉਹਦੇ ਨਾਲ ਕਿਵੇਂ ਬਣ ਆਉਂਦੀ ਏ, ਉਹ ਸਾਰੇ ਕੰਮ ਗੁਰੂ ਕੋਲੋਂ ਇੱਥੇ ਸਿੱਖਣੇ ਪੈਂਦੇ ਨੇ। ਕਹਿੰਦੇ ਸਾਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ। ਸਾਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ। ਕਹਿੰਦੇ ਇੱਥੇ ਕਿਹੜਾ ਕੰਮ ਸਿੱਖਣਾ ਗੁਰੂ ਕੋਲੋਂ ਕਿ ਉਥੇ ਪਰਲੋਕ ਵਿਚ ਵਾਹਿਗੁਰੂ ਦੇ ਘਰ ਵਿਚ ਪੂਰੀ ਇੱਜ਼ਤ ਮਿਲ ਜਾਏ, ਵੀ ਇਹ ਜਿਹੜੀ ਨਵੀਂ ਬੱਚੀ ਆਈ ਏ ਇਹ ਬੜੀ ਸਿਆਣੀ ਏ, ਇਹਨੂੰ ਭੋਜਨ ਪਾਣੀ ਚੰਗਾ ਪਕਾਉਣਾ ਆਉਂਦਾ, ਬੋਲਣਾ ਘਰ ਨੂੰ ਸੰਭਾਲਣਾ ਇਹ ਸੁਚੱਜੀ ਹੈ ਕੁਚੱਜੀ ਨਹੀਂ, ਇਹ ਉਸ ਸਹੁਰੇ ਘਰ ਵਿਚ ਜਾ ਕੇ ਫਿਰ ਸਤਿਕਾਰ ਪਾਉਂਦੀ ਏ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਜਿਹੜਾ ਗੁਰਮੁਖ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਾਚ ਸਿੱਖਦਾ ਵੀ ਮੈਂ ਪਰਮਾਤਮਾ ਦੇ ਘਰ ਵਿਚ ਕਿਵੇਂ ਜਾ ਕੇ ਮੇਰੀ ਥਾਂ ਸਤਿਕਾਰ ਦੀ ਬਣੇਗੀ, ਤੇ ਉਹ ਇਥੋਂ ਸਿੱਖਦਾ ਸਿੱਖੀ ਸਿੱਖਿਆ ਗੁਰ ਵਿਚਾਰ ਸਾਹਰੁੜੈ ਕੰਮ ਸਿੱਖੈ ਗੁਰਮੁਖ। ਉਸ ਗੁਰਮੁਖ ਨੇ ਕੰਮ ਸਿੱਖਿਆ, ਕੀ ਕੰਮ ਸਿੱਖਿਆ? ਹਰ ਹਰ ਸਦਾ ਧਿਆਏ। ਪੂਰੇ ਗੁਰੂ ਨੇ ਆਖਿਆ ਵੀ ਤੂੰ ਸਦਾ ਆਪਣੀ ਰਸਨਾ ਤੇ ਉਹਦਾ ਨਾਮ ਰੱਖ ਤੇ ਧਿਆਨ ਲਾ ਉਹਦੇ ਨਾਮ ਵਿਚ ਤੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਜੀਵਨ ਬਿਤਾ, ਇਸ ਤਰ੍ਹਾਂ ਤੈਨੂੰ ਵਾਹਿਗੁਰੂ ਦੇ ਦਰ ਘਰ ਦੇ ਵਿਚ ਰਹਿਣ ਦੀ ਜਾਚ ਆ ਜਾਏਗੀ। ਸਹੀਆਂ ਵਿਚ ਫਿਰੈ ਸੁਹੇਲੀ ਹਰ ਦਰਗਹਿ ਬਹਾਂ ਲਡਾਏ। ਕਹਿੰਦੇ ਨੇ ਜੇ ਤੂੰ ਇੱਥੇ ਭਜਨ ਕੀਤਾ, ਬੰਦਗੀ ਕੀਤੀ, ਸਿਮਰਨ ਕੀਤਾ, ਸੇਵਾ ਕੀਤੀ, ਸਮਝ ਲੈ ਤੈਨੂੰ ਸਾਰੇ ਗੁਣ ਆ ਗਏ, ਸਾਰੀ ਜਾਚ ਆ ਗਈ ਵੀ ਤੇਰੇ ਸਹੁਰੇ ਘਰ ਵਿਚ ਤੂੰ ਪਤੀ ਵਾਹਿਗੁਰੂ ਦੇ ਨਾਲ ਕਿਵੇਂ ਰਹਿਣਾ। ਫਿਰ ਉਥੇ ਜਾ ਕੇ ਤੂੰ ਸਹੀਆਂ ਦੇ ਵਿਚ ਤੇਰੀਆਂ ਜਿਹੜੀਆਂ ਸਹੇਲੀਆਂ ਹੋਰ ਜਿਹੜੀਆਂ ਤੇਰੇ ਨਾਲ ਦੀਆਂ ਦਰਾਣੀਆਂ ਜਠਾਣੀਆਂ ਹੋਣਗੀਆਂ, ਯਾਨੀ ਕਿ ਜਿਹੜੇ ਉਥੇ ਗੁਰਮੁਖ ਹੋਣਗੇ ਉਨ੍ਹਾਂ ਦੇ ਵਿਚ ਤੂੰ ਸਹੇਲੀ ਰਹੇਗੀ, ਸੌਖੀ ਰਹੇਗੀ, ਤੈਨੂੰ ਅਕਲ ਹੋਵੇਗੀ ਕਿਵੇਂ ਉਨ੍ਹਾਂ ਵਿਚ ਬਹਿਣਾ ਖਲੋਣਾ, ਕਿਵੇਂ ਬੋਲਣਾ। ਇਹਦਾ ਮਤਲਬ ਇਥੇ ਵੀ ਉਨ੍ਹਾਂ ਦੀ ਸੰਗਤ ਕਰ ਜਿਹੜੀਆਂ ਉਹਦੇ ਨਾਲ ਵਿਆਹੀਆਂ ਗਈਆਂ ਨੇ, ਜਿਹੜੇ ਗੁਰਮੁਖ ਹੋ ਗਏ ਨੇ ਉਨ੍ਹਾਂ ਦੀ ਸੰਗਤ ਕਰ, ਤਾਂ ਤੂੰ ਆਪਣੇ ਵਾਹਿਗੁਰੂ ਦੇ ਘਰ ਵਿਚ ਚੰਗੀ ਤਰ੍ਹਾਂ ਜਾਚ ਸਿੱਖ ਸਕਣਾ ਕਿ ਉਸ ਪਤੀ ਨੂੰ ਕਿਵੇਂ ਖੁਸ਼ ਕਰੀਦਾ। ਸਹੀਆਂ ਵਿਚ ਫਿਰੈ ਸੁਹੇਲੀ, ਜੇ ਤੂੰ ਜਾਚ ਸਿੱਖ ਲਈ ਤੇ ਉਥੇ ਸੁਹੇਲੀ ਰਹੇਗੀ, ਸੌਖੀ ਰਹੇਗੀ। ਹਰ ਦਰਗਹਿ ਬਾਹਾਂ ਲਡਾਏ, ਉਸ ਪਤੀ ਵਾਹਿਗੁਰੂ ਦੇ ਘਰ ਵਿਚ ਬਾਂਹ ਖੁੱਲੀਆਂ ਕਰਕੇ ਬੇਪਰਵਾਹ ਹੋ ਕੇ, ਕਿਉਂਕਿ ਤੈਨੂੰ ਗੁਣ ਆਉਂਦੇ ਹੋਣਗੇ, ਤੈਨੂੰ ਪਤਾ ਹੋਵੇਗਾ ਉਹਦੇ ਪਤੀ ਦੇ ਘਰ ਵਿਚ ਕਿਵੇਂ ਰਹਿਣਾ। ਤੇ ਜੇ ਉਥੋਂ ਵਾਸਤੇ ਅਕਲ ਨਾ ਸਿੱਖੀ, ਜਿਵੇਂ ਹੁਣ ਸਮਾਜਿਕ ਰਿਵਾਜ ਏ, ਜੇ ਅਕਲ ਹੀ ਨਾ ਜਾਣੀ ਵੀ ਅੱਗੇ ਜਾ ਕੇ ਕੀ ਕਰਨਾ, ਇੱਥੇ ਸਾਰੀ ਜ਼ਿੰਦਗੀ ਜਿਹੜੀ ਪਹਿਲੇ 20-25 ਸਾਲ ਸਨ, ਚੁੱਲ ਚੌਂਕੇ ਦਾ ਕੰਮ ਨਹੀਂ ਸਿੱਖਿਆ, ਬੋਲਣ ਦੀ ਜਾਚ ਨਹੀਂ ਸਿੱਖੀ, ਬਾਣੀ ਕਦੀ ਪੜ੍ਹੀ ਨਹੀਂ, ਤੇ ਫਿਰ ਉਥੇ ਜਾ ਕੇ ਕੀ ਕਰਨਾ, ਕੰਮ ਕਰਨਾ ਆਉਂਦਾ ਨਹੀਂ, ਫਿਰ ਤਾਂ ਸਭ ਸੰਗਤ ਦੀ ਝਗੜੇ ਨੇ ਸਹੁਰੇ ਘਰ ਵਿਚ ਜਾ ਕੇ, ਫਿਰ ਤਾਂ ਉਥੇ ਰੌਲਾ ਗੌਲਾ ਕਲੇਸ਼, ਕਿਉਂਕਿ ਕੰਮ ਕਰਨਾ ਨਹੀਂ, ਨਕਾਰਾ ਪਾਣੇ, ਬਸ ਘਰ ਵਿਚ ਟੀਵੀ ਲੱਗਾ ਸਾਰਾ ਦਿਨ, ਸੀਰੀਅਲ ਵੇਖੀ ਜਾਣੇ, ਉਹਦੇ ਤੋਂ ਜਾਨ ਛੁੱਟਣੀ ਤੇ ਮੋਬਾਈਲ ਖੋਲ ਲੈਣਾ। ਇਹਨਾਂ ਬਿਮਾਰੀਆਂ ਨੇ ਸਾਡੇ ਸਮਾਜ ਨੂੰ ਡੇਗ ਦਿੱਤਾ ਹੈ, ਇਹ ਉਦਾਹਰਣਾਂ ਦੇ ਰਹੇ ਨੇ ਸੱਚੇ ਪਾਤਸ਼ਾਹ ਜੀ। ਇਸੇ ਤਰ੍ਹਾਂ ਜਿਵੇਂ ਇੱਕ ਅਗਿਆਨੀ ਬੱਚੀ ਆਪਣੇ ਘਰ ਵਿਚ ਵਿਆਹ ਤੋਂ ਪਹਿਲਾਂ ਕੰਮ ਨਹੀਂ ਸਿੱਖਦੀ, ਨਾ ਉਹ ਕੋਈ ਕੰਮ ਸਿੱਖਦੀ ਨਹੀਂ, ਤੇ ਜਦੋਂ ਵਿਆਹੀ ਜਾਂਦੀ ਤੇ ਅੱਗੇ ਬਣ ਨਹੀਂ ਆਉਂਦੀ, ਫਿਰ ਕਲੇਸ਼ ਪੈਂਦਾ। ਇਸੇ ਤਰ੍ਹਾਂ ਜਿਹੜਾ ਸਿੱਖ ਸਿੱਖ ਤੇ ਬਣ ਜਾਂਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦਾ, ਨਿਤਨੇਮ ਨਹੀਂ ਕਰਦਾ, ਗੁਰੂ ਗ੍ਰੰਥ ਸਾਹਿਬ ਤੋਂ ਜ਼ਿੰਦਗੀ ਦੀ ਜਾਚ ਨਹੀਂ ਸਿੱਖਦਾ, ਉਹ ਫਿਰ ਜਦੋਂ ਅੱਗੇ ਜਾਂਦਾ ਨਾ ਤੇ ਉਹਦੀ ਵੀ ਫਿਰ ਬਣ ਨਹੀਂ ਆਉਂਦੀ ਉੱਥੇ, ਉਹ ਬਣ ਤਾਂ ਆਉਣੀ ਏ, ਇਥੋਂ ਬਾਣੀ ਵਿਚੋਂ ਜਾਚ ਸਿੱਖਣੀ ਪੈਣੀ। ਤੇ ਜਿਨ੍ਹਾਂ ਨੇ ਜਾਚ ਸਿੱਖ ਲਈ, ਕਹਿੰਦੇ ਸਹੀਆਂ ਵਿਚ ਫਿਰੈ ਸੁਹੇਲੀ ਹਰ ਦਰਗਹਿ ਬਾਹਾਂ ਲੁਡਾਏ, ਫਿਰ ਉਹ ਬਾਹਾਂ ਖੁੱਲੀਆਂ ਕਰਕੇ ਤੁਰੇਗੀ। ਕਹਿੰਦੇ ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕੀ ਰੱਖੈ। ਬਾਕੀ ਜਿਹੜੀ ਧਰਮ ਰਾਜ ਦਾ ਲਿਖ ਹੈ ਨਾ, ਉਹ ਗੁਰਮੁਖ ਜਿਹੜੇ ਨੇ ਨਾਮ ਜਪ ਜਪ ਕੇ ਕਰਖੈ ਦਾ ਅਰਥ ਪੁੱਟ ਦਿੰਦੇ ਨੇ, ਕਰਖੈ ਦਾ ਅਰਥ ਕਿਸੇ ਚੀਜ਼ ਨੂੰ ਜੜੋਂ ਪੁੱਟ ਦੇਣਾ। ਇਸ ਤਰ੍ਹਾਂ ਉਹ ਪੁਰਾਣੇ ਕਰਮ ਜਿਹੜੇ ਸਨ ਬਾਕੀ ਦੇ ਬਚੇ, ਨਾਮ ਜਪ ਕੇ ਉਨ੍ਹਾਂ ਨੇ ਖਤਮ ਕਰ ਦਿੱਤੇ ਅਵਗਣ। ਕਹਿੰਦੇ ਮੁੰਦ ਇਆਣੀ ਭੀੜੈ, ਗੁਰਮੁਖ ਹਰ ਦਰਸ਼ਨ ਦਿਖੈ। ਇਸ ਤਰ੍ਹਾਂ ਇਹ ਇਆਣੀ ਜੀਵ ਇਸਤਰੀ ਜੇ ਗੁਰੂ ਦੇ ਆਖੇ ਚੱਲੇ ਤੇ ਉਸ ਘਰ ਦਾ ਦਰਸ਼ਨ ਕਰ ਸਕਦੀ ਏ, ਪਤੀ ਦੇ ਦੀਦਾਰ ਕਰ ਸਕਦੀ ਹੈ। ਹੁਣ ਇਸ ਤਰ੍ਹਾਂ ਜਦੋਂ ਗੁਣ ਸਿੱਖ ਲੈ ਤੇ ਫਿਰ ਕਹਿੰਦੇ ਵੀ ਆਹੋ ਹੋ ਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਸਾਰਾ ਦਾਜ ਤਿਆਰ ਕਰ ਲਿਆ ਸੀ, ਗੁਣ ਤਿਆਰ ਕਰ ਲਏ ਸਨ, ਵਿਆਹ ਹੋ ਗਿਆ ਵਾਹਿਗੁਰੂ ਦੇ ਨਾਲ। ਹੇ ਬਾਬਲਾ, ਹੇ ਪਿਤਾ, ਮੇਰਾ ਵਿਆਹ ਹੋ ਗਿਆ, ਪਿਤਾ ਸੰਤੋਖ ਹੈ। ਕਹਿੰਦੇ ਗੁਰਮੁਖੇ, ਗੁਰੂ ਦੀ ਕਿਰਪਾ ਨਾਲ ਉਹ ਪਤੀ ਲੱਭ ਗਿਆ, ਹਰ ਵਾਹਿਗੁਰੂ ਪਾਇਆ ਹੈ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਅਗਿਆਨ ਦਾ ਹਨੇਰਾ ਕੱਟਿਆ ਗਿਆ, ਅਗਿਆਨ ਕੀ ਸੀ? ਆ ਮਿੱਟੀ ਨਾਲ ਚੰਬੜੇ ਸਨ ਜਿਹੜੇ ਪਦਾਰਥਾਂ ਨਾਲ ਉਥੋਂ ਛੁੱਟ ਗਏ, ਅਗਿਆਨ ਕੱਟਿਆ ਗਿਆ। ਗੁਰ ਗਿਆਨ ਪ੍ਰਚੰਡ ਤੇ ਗੁਰੂ ਦਾ ਗਿਆਨ ਪ੍ਰਚੰਡ ਤੇਜ ਹੋ ਕੇ ਬੁਲਾਇਆ ਬਲ ਪਿਆ। ਗਿਆਨ ਕੀ ਏ? ਸੱਚ ਦੀ ਸਮਝ ਆ ਗਈ ਵੀ ਨਾਮ ਹੀ ਸਾਥੀ ਏ। ਉਹਦਾ ਖਜ਼ਾਨਾ ਪ੍ਰਚੰਡ ਹੋ ਕੇ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਜਦੋਂ ਗੁਰੂ ਕੇ ਗਿਆਨ ਦਾ ਇਹ ਦਾਤ ਬਲ ਪਈ ਅੰਦਰ, ਤੇ ਹਨੇਰਾ ਅੰਦਰੋਂ ਪਦਾਰਥਾਂ ਦਾ ਮੋਹ ਜਿਹੜਾ ਸੀ ਤਾਂ ਬਿਣਸ ਗਿਆ, ਤੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਜਿਹੜਾ ਅੰਦਰੋਂ ਹੀ ਸੁਰਤ ਵਿਚੋਂ ਲੱਭ ਗਿਆ। ਹਉ ਮੈਂ ਰੋਗ ਗਇਆ ਦੁਖ ਲਾਥਾ, ਆਪ ਆਪੇ ਗੁਰਮੁਖ ਖਾਦਾ। ਅੰਦਰੋਂ ਹਉ ਮੈਂ ਮਰ ਗਈ, ਦੁਖ ਲੈ ਗਿਆ, ਤੇ ਆਪਣੇ ਸ਼ੁੱਧ ਆਪੇ ਨੇ, ਜਿਹੜਾ ਸਾਡਾ ਸ਼ੁੱਧ ਆਪਾ ਹੈ, ਉਹਨੇ ਵਿਕਾਰਾਂ ਵਾਲੇ ਆਪੇ ਨੂੰ ਖਾ ਲਿਆ, ਖਤਮ ਕਰ ਦਿੱਤਾ। ਆਪ ਆਪੇ ਗੁਰਮਤ ਖਾਦਾ, ਗੁਰੂ ਦੀ ਮਤ ਲੈ ਕੇ ਸਾਡੇ ਅੰਦਰ ਜਿਹੜਾ ਸ਼ੁੱਧ ਗੁਰੂ ਦਾ ਆਤਮਕ ਆਪਾ ਹੈ, ਉਹਨੇ ਵਿਕਾਰਾਂ ਦੇ ਆਪੇ ਨੂੰ ਖਤਮ ਕਰ ਦਿੱਤਾ, ਖਾ ਗਿਆ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ। ਕਹਿੰਦੇ ਹੁਣ ਇੱਕ ਦਾਤ ਮਿਲੀ ਏ, ਇੱਕ ਐਸਾ ਵਰ, ਐਸਾ ਅਕਾਲ ਮੂਰਤ ਵਾਹਿਗੁਰੂ ਮਿਲਿਆ ਹੈ। ਕਹਿੰਦੇ ਜਿਹੜਾ ਕਦੀ ਮਰਦਾ ਨਹੀਂ, ਅਬਿਨਾਸੀ ਹੈ, ਨਾ ਕਦੀ ਜਾਂਦਾ, ਇਹ ਚਿੰਤਾ ਚਲੀ ਗਈ, ਉਹਦੇ ਨਾਲ ਸ਼ਾਦੀ ਹੋਈ, ਉਹਦੇ ਨਾਲ ਵਿਆਹ ਹੋਇਆ ਹੈ। ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਐਸਾ ਵਿਆਹ ਉਸ ਅਕਾਲ ਮੂਰਤ ਨਾਲ ਹੋਇਆ, ਅਕਾਲ ਸਰੂਪ ਨਾਲ ਹੋਇਆ, ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪ੍ਰਾਪਤ ਕਰ ਲਿਆ। ਹਰ ਸਤ ਸਤੇ ਮੇਰੇ ਬਾਬੁਲਾ, ਹਰ ਜਨ ਮਿਲ ਜਨ ਸੁਹੰਦੀ। ਕਹਿੰਦੇ ਨੇ ਬਰਾਤ ਕਿਹਦੀ ਆਈ? ਕਿਹੜੀ ਬਰਾਤ ਆਈ ਵਿਆਹਣ ਵਾਸਤੇ? ਹਰੀ ਦੇ ਜਨ, ਰੱਬ ਦੇ ਪਿਆਰੇ ਸੰਤ ਜਨ, ਉਹਨਾਂ ਨੇ ਸਹਿਯੋਗ ਕੀਤਾ, ਉਹਨਾਂ ਨੇ ਸਹਾਇਤਾ ਕੀਤੀ ਉਸ ਪਤੀ ਦੇ ਨਾਲ ਮਿਲਣ ਵਾਸਤੇ, ਪਰਮਾਤਮਾ ਦੇ ਨਾਲ ਜੋੜਨ ਵਾਸਤੇ ਉਹ ਸਹਾਈ ਹੋਏ ਨੇ। ਇਸ ਤਰ੍ਹਾਂ ਉਹਨਾਂ ਦੀ ਹੇ ਮੇਰੇ ਬਾਬਲਾ, ਉਹ ਜਿਹੜਾ ਸਤ ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ ਹੈ, ਉਹ ਹਰ ਜਨ ਮਿਲ ਕੇ ਜੰਜ ਵਿਚ ਆਏ। ਬੇਵਕੜੈ ਹਰ ਜਪ ਸੁਹੇਲੀ, ਵਿਚ ਸਾਹੁਰੜੈ ਖਰੀ ਸੁਹੰਦੀ। ਇੱਥੇ ਪੇਕੇ ਘਰ ਵਿਚ ਨਾਮ ਜਪ ਕੇ ਸੁਹੇਲੀ ਰਹੀ, ਭਾਵ ਇਸ ਦੁਨੀਆਂ ਵਿਚ, ਤੇ ਸਹੁਰੇ ਘਰ ਵਾਹਿਗੁਰੂ ਦੇ ਘਰ ਵਿਚ ਉਹਦਾ ਸਤਿਕਾਰ ਤੇ ਸੋਹਣੀ ਲੱਗਦੀ ਹੈ। ਸਾਹੁਰੜੈ ਵਿਚ ਖਰੀ ਸੁਹੰਦੀ, ਜਿਨ ਬੇਵਕੜੈ ਨਾਮ ਸੰਭਾਲਿਆ। ਉਥੇ ਪਰਲੋਕ ਸਹੁਰੇ ਘਰ ਵਿਚ ਬੜੀ ਸਤਿਕਾਰ ਪਾਉਂਦਾ ਜੀਵ। ਕਹਿੰਦੇ ਜਿਨ੍ਹੇ ਇਥੇ ਪੇਕੇ ਘਰ ਵਿਚ ਇਸ ਦੁਨੀਆਂ ਵਿਚ ਨਾਮ ਨੂੰ ਸੰਭਾਲਿਆ ਹੈ, ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ, ਜਿਨ੍ਹਾਂ ਮਨ ਜਿਨ ਪਾਸਾ ਢਾਲਿਆ। ਕਹਿੰਦੇ ਉਨ੍ਹਾਂ ਗੁਰਮੁਖਾਂ ਦਾ ਸਾਰਾ ਜਨਮ ਹੀ ਸਫਲ ਹੋ ਗਿਆ ਹੈ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਨਾਲ ਖੇਡ ਖੇਡੀ ਚੌਪੜ ਦੀ, ਤੇ ਐਸਾ ਪਾਸਾ ਢਾਲਿਆ, ਗੁਰੂ ਦੀ ਕਿਰਪਾ ਨਾਲ ਮਨ ਨੂੰ ਹਰਾ ਦਿੱਤਾ ਹੈ, ਤੇ ਆਪ ਜਿੱਤੇ ਨੇ। ਹਰ ਸੰਤ ਜਨਾ ਮਿਲ ਕਾਰਜ ਸੋਇਆ, ਵਰ ਪਾਇਆ ਪੁਰਖ ਆਨੰਦੀ। ਤੇ ਵਿਚੋਲੇ ਕੌਣ ਬਣੇ ਨੇ? ਸੰਤ ਜਨ, ਰੱਬ ਦੇ ਪਿਆਰੇ, ਗੁਰੂ ਦੇ ਪਿਆਰੇ, ਗੁਰੂ ਤੱਕ ਲੈ ਕੇ ਜਾਏ ਗਏ, ਗੁਰੂ ਨੇ ਪਰਮੇਸ਼ਰ ਨਾਲ ਜੋੜ ਦਿੱਤਾ। ਇਸ ਤਰ੍ਹਾਂ ਹਰ ਸੰਤ ਜਨਾ ਮਿਲ ਕਾਰਜ ਸੋਇਆ, ਇਹ ਜਿਹੜਾ ਕਾਰਜ ਹੈ ਨਾ, ਸੰਤ ਜਨਾ ਨੂੰ ਮਿਲ ਕੇ, ਰੱਬ ਦੇ ਪਿਆਰਿਆਂ ਨੂੰ ਮਿਲ ਕੇ ਹੀ ਸੋਇਆ ਹੈ, ਭਾਵ ਚੰਗਾ ਲੱਗਾ ਹੈ, ਇਹ ਕਾਰਜ ਤਾਂ ਸਫਲ ਹੋਇਆ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਰ ਸਤ ਸਤ ਮੇਰੇ ਬਾਬੁਲਾ, ਹਰ ਜਨ ਮਿਲ ਜਨ ਸੁਹੰਦੀ। ਇਹਦੇ ਵਿਚ ਹਰੀ ਦੇ ਜਨ, ਵਾਹਿਗੁਰੂ ਦੇ ਪਿਆਰੇ, ਉਨ੍ਹਾਂ ਦਾ ਬਹੁਤ ਵੱਡਾ ਰੋਲ ਗਿਣਿਆ, ਜਿਹੜੇ ਸੰਗੀ ਬਣੇ ਨੇ, ਜਿਨ੍ਹਾਂ ਨੇ ਜਾਚ ਦੱਸੀ ਏ ਉਸ ਪਤੀ ਨੂੰ ਖੁਸ਼ ਕਿਵੇਂ ਕਰਨਾ, ਉਹਦੇ ਨਾਲ ਵਰਤਣਾ ਕਿਵੇਂ ਹੈ, ਉਹਦੇ ਘਰ ਦੇ ਨਿਯਮ ਕੀ ਨੇ, ਉਥੇ ਸੁਚੱਜਾਪਣ ਕੀ ਏ, ਤੇ ਕਿਹੜੀਆਂ ਕਿਹੜੀਆਂ ਕੁਚੱਜੀਆਂ ਗੱਲਾਂ ਨੇ ਜਿਨ੍ਹਾਂ ਤੋਂ ਉਥੇ ਗੁਰੇਜ਼ ਕਰਨਾ। ਇਨ੍ਹਾਂ ਸਾਰੇ ਸ਼ੰਤਾਂ ਦੇ ਵਿਚ ਗੁਰੂ ਰਾਮਦਾਸ ਜੀ ਨੇ ਉਦਾਹਰਣ ਭਾਵੇਂ ਸੰਸਾਰਕ ਦਿੱਤੀ ਹੈ, ਪਰ ਹੈ ਇਕ ਗੁਰਮੁਖ ਦਾ ਉਸ ਪਰਮੇਸ਼ਰ ਨਾਲ ਵਿਆਹ, ਇਹ ਤਿੰਨ ਅੰਗਾਂ ਤੱਕ। ਅਗਲਾ ਅੰਗ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਇਥੋਂ ਆਪਾਂ ਫਿਰ ਅੱਗੇ ਸ਼ੁਰੂ ਕਰਾਂਗੇ, ਉਦੋਂ ਤੱਕ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।